कृष्ण साहिब सच्चे पातशाह जी दे पावन पवित्र दरबार विच सतगुरु श्री गुरु ग्रंथ साहिब जी दी पावन पवित्र हजूरी अंदर रात्रि दे इस गुरमत दीवान दी आप जी हाजरी भर रहे हो। सतगुरु श्री गुरु तेग बहादुर सच्चे पातशाह जी उन्हां दा शहादत दिवस दिल्ली दियां संगतां प्रेम भावना और श्रद्धा नाल मनाउंदियां ने। अज दे इस दीवान विच भी सन्मान योग भाई साहब जो कीर्तन राही गुरु चरणा विच हाजरी लवा रहे सन, सतगुरु गुरु तेग बहादुर जी दे अमोलक बचन ओ समूह संगत नू सरवण कराए हन। जो भाई साहब ने कीर्तन दी संपन्नता ते सतगुरु दे अमोलक बचन मन कहां विसारियो राम नाम, तन बिनसै जम स्यों परै कहां, इसे नू ही आधार बना के सतगुरु जी दे अमोलक बचना नू आपां विचार सकिए। ਜੋ ਅਸਥਾਈ ਰੂਪ ਵਿੱਚ ਭਾਈ ਸਾਹਿਬ ਨੇ ਗਾਇਨ ਕੀਤਾ ਉਹਦੇ ਅਰਥ ਬੜੇ ਸਪਸ਼ਟ ਨੇ। ਹੇ ਮਨ, ਤੂੰ ਕਿਉਂ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ? ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਦਿਨ ਇਸ ਤਨ ਨੇ ਬਿਨਸ ਜਾਣਾ, ਇਸ ਸਰੀਰ ਨੇ ਖਤਮ ਹੋ ਜਾਣਾ ਤੇ ਤੇਰਾ ਵਾਹ, ਤੇਰਾ ਕੰਮ ਜਮ ਦੇ ਨਾਲ ਪਏਗਾ। ਆਓ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਜੀ ਆਪਣੀ ਮਿਹਰ ਬਖਸ਼ੀਸ਼ ਨਾਲ ਅੰਦਰ ਦਾ ਟਿਕਾ ਬਖਸ਼ ਕੇ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਹੁਣੀ ਜਦੋਂ ਸਤਿਗੁਰੂ ਦੇ ਇਸ ਅਮੋਲਕ ਬਚਨ ਨੂੰ ਗਾਇਨ ਕਰ ਰਹੇ ਸਨ ਕਿ ਮਨ ਰਾਮ ਨਾਮ ਤੋਂ ਵਿਸਾਰ ਦਿੱਤਾ ਤੇ ਸਰੀਰ ਦੇ ਬਿਨਸਨ ਤੋਂ ਬਾਅਦ ਤੇਰਾ ਵਾਹ ਜਮਦੂਤ ਦੇ ਨਾਲ ਪਏਗਾ। ਉਸ ਵਕਤ ਮਨ ਚ ਖਿਆਲ ਆਇਆ ਕਿ ਆਪਾਂ ਕੇਵਲ ਸਰੀਰ ਨਹੀਂ, ਇਸ ਸਰੀਰ ਤੋਂ ਅੱਗੇ ਵੀ ਕੋਈ ਸਾਡੇ ਅੰਦਰ ਹੈ ਜਿਸ ਨੇ ਤਨ ਬਿਨਸਨ ਤੋਂ ਬਾਅਦ ਕਿਸੇ ਹੋਰ ਜਗ੍ਹਾ ਤੇ ਪਹੁੰਚਣਾ ਹੈ। ਉਹ ਸਰੀਰ ਦੇ ਨਾਲ ਆਇਆ ਜ਼ਰੂਰ ਹੈ, ਪਰ ਜਿਸ ਦਿਨ ਸੰਸਾਰ ਤੋਂ ਕੂਚ ਕਰੇਗਾ ਸਰੀਰ ਕਦਾਚਿਤ ਵੀ ਉਸ ਦੇ ਨਾਲ ਨਹੀਂ ਜਾਏਗਾ। ਉਹ ਕੀ ਹੈ ਜੋ ਸਰੀਰ ਨਾਲ ਆਇਆ ਪਰ ਸਰੀਰ ਉਸ ਨਾਲ ਨਹੀਂ ਜਾਏਗਾ? ਉਸ ਨੂੰ ਆਪਾਂ ਜਿੰਦ ਕਹਿ ਲਈਏ, ਉਸ ਨੂੰ ਆਪਾਂ ਜੀਵ ਆਤਮਾ ਸ਼ਬਦ ਵਰਤ ਲਈਏ, ਉਸ ਲਈ ਆਪਾਂ ਜੋਤ ਸ਼ਬਦ ਵਰਤ ਲਈਏ, ਸਾਡੇ ਤਨ ਦੇ ਜਨਮ ਨਾਲ ਸਰੀਰ ਨਾਲ ਉਹ ਜੋਤ ਆਈ ਜ਼ਰੂਰ, ਇਉਂ ਕਹਿ ਲਈਏ ਕਿ ਉਸ ਜੋਤ ਕਰਕੇ ਸਰੀਰ ਕਾਇਮ ਹੈ, ਜਿੰਦ ਕਰਕੇ ਕਾਇਮ ਹੈ, ਸਰੀਰ ਆਇਆ ਜ਼ਰੂਰ ਉਸ ਨਾਲ ਪਰ ਸਰੀਰ ਕਦੀ ਵਾਪਸ ਉਸ ਦੇ ਨਾਲ ਨਹੀਂ ਗਿਆ। ਇਹੀ ਕਾਰਨ ਕਿ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਨੇ ਇਸ ਸਰੀਰ ਦਾ ਸੰਸਾਰ ਤੇ ਆਉਣਾ ਤੇ ਕਿਸ ਤਰੀਕੇ ਨਾਲ ਇਹ ਆਇਆ ਉਸ ਨੂੰ ਆਪਣੀ ਅੰਮ੍ਰਿਤ ਰਸਨਾ ਤੋਂ ਆਨੰਦ ਸਾਹਿਬ ਦੀ ਬਾਣੀ ਵਿੱਚ ਫਰਮਾਇਆ ਕਿ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਦੇਖੋ ਅਸੀਂ ਸਿਰਫ ਉਹ ਦੋ ਤੁਕਾਂ ਜੋ ਭਾਈ ਸਾਹਿਬ ਵਾਰ ਵਾਰ ਸਰਵਣ ਕਰਾ ਕੇ ਕਰ ਗਏ ਕਿ ਮਨ ਕਾਂ ਵਿਸਾਰਿਓ ਰਾਮ ਨਾਮ, ਤਨ ਬਿਨਸੇ ਜਮ ਸਿਉ ਪਰੈ ਕਾਂ। ਹਜ਼ੂਰ ਨੇ ਕਿਹਾ ਇਹ ਤਨ ਆਇਆ ਤੇ ਮੁਖਾਤਬ ਤਨ ਨੂੰ ਕੀਤਾ, ਇੱਥੇ ਜਿੰਦ ਨੂੰ ਨਹੀਂ ਕੀਤਾ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਪਰ ਨਾਲ ਹੀ ਇਸੇ ਆਨੰਦ ਸਾਹਿਬ ਦੀ ਪੌੜੀ ਵਿੱਚ ਗੁਰੂ ਦੇਵ ਨੇ ਦੂਸਰਾ ਬਚਨ ਜੋ ਕਿਹਾ ਇਸੇ ਸਰੀਰ ਨੂੰ ਮੁਖਾਤਬ ਕਰਕੇ ਕਿ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ। ਹੁਣ ਕੀ ਬੰਦਾ ਜਨਮ ਤੋਂ ਲੈ ਕੇ ਮਰਨ ਤੱਕ ਕੰਮ ਨਹੀਂ ਕਰਦਾ? ਇਨਸਾਨ ਸੁਰਤ ਸੰਭਾਲਦਾ ਤੇ ਸੰਸਾਰ ਵਿੱਚ ਪ੍ਰਵਿਰਤ ਹੋ ਜਾਂਦਾ। ਕੋਈ ਵਪਾਰ ਕਰਦਾ, ਕੋਈ ਦੁਕਾਨਦਾਰੀ ਕਰਦਾ, ਕੋਈ ਸੰਸਾਰ ਦੇ ਹੋਰ ਕੰਮ ਧੰਦੇ ਵਿੱਚ ਪ੍ਰਵਿਰਤ ਹੈ, ਪਰ ਧੰਨ ਗੁਰੂ ਅਮਰਦਾਸ ਕਹਿ ਰਹੇ ਨੇ ਉਹ ਸਰੀਰ ਤੂੰ ਆਇਆ ਪਰ ਆ ਕੇ ਕੰਮ ਕੀ ਕੀਤਾ। ਇਹਦਾ ਮਤਲਬ ਕਿ ਇਸ ਕੰਮ ਤੋਂ ਬਿਨਾਂ ਕੋਈ ਹੋਰ ਕੰਮ ਹੈ ਜਿਸ ਦੀ ਅਹਿਮੀਅਤ ਪਰਮਾਤਮਾ ਦੇ ਘਰ ਵਿੱਚ ਹੈ। ਗੁਰੂ ਜੀ ਦੇ ਉਹ ਨਾਲ ਹੀ ਫਿਰ ਸਾਫ਼ ਕਰ ਦਿੱਤਾ ਉਹ ਕੰਮ ਕੀ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਓ ਚਿਤ ਲਾਇਆ। ਅਸੀਂ ਰੋਜ਼ ਬਚਨ ਪੜ੍ਹਨੇ। ਹਜ਼ੂਰ ਨੇ ਫਰਮਾਇਆ ਕਿ ਅਸਲ ਵਿੱਚ ਜੋ ਕੰਮ ਕਰਨ ਵਾਲਾ ਸੀ ਕਿ ਜਿਸ ਪਰਿਪੂਰਨ ਪਰਮਾਤਮਾ ਨੇ ਤੇਰੇ ਤਨ ਦੀ ਰਚਨਾ ਕੀਤੀ, ਸਰੀਰ ਨੂੰ ਸਿਰਜਿਆ, ਉਸ ਪਰਮਾਤਮਾ ਵਿੱਚ ਆਪਣੇ ਚਿੱਤ ਨੂੰ, ਉਹਦੇ ਨਾਮ ਵਿੱਚ ਆਪਣੇ ਚਿੱਤ ਨੂੰ ਜੋੜ, ਸਹੀ ਅਰਥਾਂ ਵਿੱਚ ਕੰਮ ਉਹ ਸੀ ਕਿ ਪ੍ਰਵਾਨ ਤਨ ਉਹੀ ਹੋਵੇਗਾ ਕਿ ਜਿਸ ਨੇ ਪਰਮਾਤਮਾ ਦੇ ਨਾਮ ਵਿੱਚ ਆਪਣੇ ਚਿੱਤ ਨੂੰ ਜੋੜ ਦਿੱਤਾ। ਇਹਦਾ ਮਤਲਬ ਕਿ ਸਰੀਰ ਦਾ ਕੋਈ ਕੰਮ ਹੈ ਜੋ ਗੁਰੂ ਜੀ ਦੀ ਬਾਣੀ ਮੁਤਾਬਕ ਹਜ਼ੂਰ ਨੇ ਸਾਨੂੰ ਫਰਮਾਇਆ, ਪਰ ਆਪਾਂ ਉਸ ਪ੍ਰਕਰਨ ਵੱਲ ਆਈਏ। ਉੱਥੇ ਸ਼ਬਦ ਕਿਹਾ ਕਿ ਮਨ ਨੂੰ, ਤਨ ਨੂੰ ਨਹੀਂ ਕਿਹਾ। ਤਨ ਬਿਨਸੈ ਜਮਸਿਓ ਪਰੈ ਕਾਂ, ਸਰੀਰ ਦਾ ਵਾਹ ਜਮਦੂਤ ਨਾਲ ਨਹੀਂ ਪੈਣਾ, ਕੋਈ ਹੋਰ ਹੈ ਜਿਸ ਦਾ ਵਾਹ ਜਮਦੂਤ ਨਾਲ ਪੈਣਾ ਹੈ, ਕਿਉਂਕਿ ਤਨ ਓਨੀ ਦੇਰ ਤੱਕ ਸੁਹੇਲਾ ਜ਼ਰੂਰ ਏ ਜਿੰਨੀ ਦੇਰ ਤੱਕ ਇਸ ਵਿੱਚ ਜਿੰਦ ਹੈ। ਜਿਸ ਦਿਨ ਇਸ ਵਿੱਚੋਂ ਜਿੰਦ ਨਿਕਲ ਗਈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਥਨ ਮੁਤਾਬਕ, ਉਸ ਦਿਨ ਇਸ ਤਨ ਦੀ ਕਿਸੇ ਨੇ ਬਾਤ ਨਹੀਂ ਪੁੱਛਣੀ। ਜਿਤਨੀ ਦੇਰ ਤੱਕ ਜਿੰਦ ਹੈ ਓਨੀ ਦੇਰ ਤੱਕ ਲੋਕ ਇਹਨੂੰ ਸਰਦੀ ਤੋਂ, ਗਰਮੀ ਤੋਂ, ਪਰਿਵਾਰ ਦੇ ਜੀ ਧੁੱਪ ਤੋਂ, ਬਰਫ਼ ਤੋਂ ਬਚਾਉਣਗੇ, ਪਰ ਜਿਸ ਦਿਨ ਇਸ ਤਨ ਵਿੱਚੋਂ ਜੋਤ ਨਿਕਲ ਗਈ, ਜਿਸ ਨੂੰ ਅੱਗ ਦੀ ਚਿੰਗਿਆਰੀ ਤੋਂ ਬਚਾਇਆ ਜਾਂਦਾ ਸੀ, ਉਸੇ ਤਨ ਨੂੰ ਲੋਕ ਅੱਗ ਦੇ ਢੇਰ ਵਿੱਚ ਰੱਖਦੇ, ਲੱਕੜਾਂ ਦੇ ਢੇਰ ਵਿੱਚ ਰੱਖਣਗੇ। ਜਿਉਂਦੇ ਨੂੰ ਅੱਗ ਦੀ ਚਿੰਗਾਰੀ ਤੋਂ ਵੀ ਬਚਾਇਆ ਜਾਂਦਾ, ਪਰ ਜਿੰਦ ਨਿਕਲਣ ਤੋਂ ਬਾਅਦ ਅਸੀਂ ਖੁਦ ਅੱਗ ਦੀਆਂ ਲਪਟਾਂ ਵਿੱਚ ਉਸ ਤਨ ਨੂੰ ਅਗਨ ਭੇਟ ਕਰਨੇ। ਆਓ ਅਸੀਂ ਬਾਣੀ ਚੋਂ ਦੇਖੀ ਸਤਿਗੁਰੂ ਜੀ ਦੇ ਅਮੋਲਕ ਬਚਨ ਨੇ ਕਿ ਜਿੰਦ ਕਰਕੇ ਇਸ ਤਨ ਦੀ ਅਹਿਮੀਅਤ ਹੈ, ਪਰ ਇਸ ਤਨ ਵਿੱਚ ਰਹਿ ਕੇ ਜੇ ਆਪਾਂ ਪਰਮਾਰਥ ਨੂੰ ਕਮਾਵਾਂਗੇ ਉਹਦੇ ਨਾਲ ਜਿੰਦ ਦਾ ਭਲਾ ਹੋਵੇਗਾ। ਸਤਿਗੁਰੂ ਜੀ ਦੇ ਇੱਕ ਅਮੋਲਕ ਬਚਨ ਹੈ, ਉਸ ਵਿੱਚ ਗੁਰਦੇਵ ਜੀ ਨੇ ਤਨ ਦੀ, ਕਾਇਆ ਦੀ ਔਰ ਇਸ ਆਤਮਾ ਦੀ ਆਪਸੀ ਵਾਰਤਾਲਾਪ ਵੀ, ਗੱਲਬਾਤ ਵੀ, ਤੇ ਉਸ ਤੋਂ ਬਾਅਦ ਜਦੋਂ ਇਹਦੇ ਵਿੱਚੋਂ ਆਤਮਾ ਚਲੀ ਜਾਏ ਤੇ ਇਸ ਕਾਇਆ ਦੀ ਹਾਲਤ ਕੀ ਹੁੰਦੀ ਏ, ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਿਰੂਪਣ ਕੀਤਾ ਹੈ। ਹਜ਼ੂਰ ਦੇ ਦੋ ਬਚਨ ਨੇ, ਉਸ ਜ਼ਰੂਰ ਆਪ ਨਾਲ ਸਾਂਝੇ ਕਰਾਂ। ਜਿਵੇਂ ਇੱਕ ਘਰ ਦੇ ਅੰਦਰ, ਇੱਕ ਪਰਿਵਾਰ ਦੇ ਅੰਦਰ ਪਤੀ ਔਰ ਪਤਨੀ ਦੋਨੋਂ ਇਕੱਠੇ ਰਹਿ ਰਹੇ ਨੇ, ਤੇ ਅਕਸਰ ਪਤਨੀ ਦੀ ਅਹਿਮੀਅਤ ਪਤੀ ਦੇ ਖੂਨ ਕਰਕੇ ਹੈ। ਇਹ ਜ਼ਰੂਰ ਆਪਾਂ ਬਾਣੀ ਵਿੱਚੋਂ ਵੀ ਸਾਹਿਬ ਨੇ ਕਿਹਾ ਕਿ ਇਸਤਰੀ ਰੂਪ ਚੇਰੀ ਕੀ ਨਿਆਈ ਸ਼ੋਭ ਨਖੀ ਬਿਨ ਪਰਤਾਰੇ। ਪਤੀ ਕਰਕੇ ਔਰਤ ਦੀ ਬਹੁਤ ਵੱਡੀ ਅਹਿਮੀਅਤ ਹੈ, ਤੇ ਇੱਕ ਗੱਲ ਯਾਦ ਰੱਖੀਏ, ਪਤਨੀ ਕਰਕੇ ਪਤੀ ਦਾ ਇਮਾਨ ਕਾਇਮ ਏ। ਜੇ ਪਤਨੀ ਜੀਵਨ ਸਾਥ ਨੈਲ ਹੈ ਉਸ ਉੱਪਰ ਕੋਈ ਤਰਕ, ਕੋਈ ਕਟਾਕਸ਼ ਨਹੀਂ ਕਰੇਗਾ, ਕਿਉਂਕਿ ਪਤਨੀ ਉਸ ਦਾ ਇਮਾਨ ਹੈ, ਔਰਤ ਉਸ ਦਾ ਇਮਾਨ ਏ। ਤਾਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਔਰਤ ਇਮਾਨ ਸ਼ਬਦ ਵਰਤਿਆ ਸੀ। ਪਰ ਆਪਾਂ ਆਪਣੇ ਵਿਸ਼ੇ ਵਿੱਚ ਰਹਿਣਾ ਕਿ ਤਨ ਬਿਨਸੈ ਜਮ ਸਿਓ ਪਰੈ ਕਾਂ, ਪਰ ਜੇ ਨਾਮ ਚੇਤੇ ਰੱਖਾਂਗੇ ਫਿਰ ਜਮ ਨਾਲ ਕਾਮ ਨਹੀਂ ਪਏਗਾ, ਫਿਰ ਜਮਦੂਤ ਨੇੜੇ ਨਹੀਂ ਆਏਗਾ। ਪਰ ਜਿਹੜੇ ਦੋ ਸ਼ਬਦ ਨੇ ਬਾਣੀ ਵਿੱਚੋਂ, ਪਤੀ ਔਰ ਪਤਨੀ ਇੱਕ ਮਕਾਨ ਦੀ ਛੱਤ ਥੱਲੇ ਰਹਿੰਦੇ ਨੇ। ਹਜ਼ੂਰ ਨੇ ਫਰਮਾਇਆ ਕਿ ਪਤਨੀ ਤੇ तेरी ओनी देर तक शोभा वडियाई है जितनी देर तक तेरा साथी तेरा साईं तेरे नाल है। याद रख जिस दिन साईं ने तेनू त्याग दिता छड़ के चला गया उस वेले तेरी कोई अहमियत नहीं। जेड़े लोग तेनू जी जी करके बुलांदे ने हर थां ते तेनू पति करके अदब देंदे ने पति तो बिखून ओ जियो जियो कहन वाले लोग भी तेरे तो अपनियां अखां तेरे तो अपना मुख मोड़ ले। इनू समझियो जो मैं भाव अर्थ अर्ज करने ये शब्द कै बाणी विच तिचर वसै सुखे लड़ी जिचर साथी नाल जां साथी उठी चलिया तां धन खापू राह। तिचर वसै सुखे लड़ी एदा अर्थ है काया रूप स्त्री तू उतनी देर तक सुखेली है सुखी है किन्नी देर तक जिचर साथी नाल जिन्नी देर तक तेरा आत्मा तेरे अंदर साथी तेरा टिकिया उन्नी देर तक तेरे कुल सुखेलापन तेरे कुल प्रसन्नता खुशी है। तिचर वसै सुखेलड़ी जिचर साथी नाल जां साथी उठी चलिया ते जेड़ा साथी है आत्मा है आपां जितने भी बैठे हैं थोड़ा जिहा अपने अंदर नू टिका के पुछिए साडे नाल साडा साथी बैठा है जिन्नू आपां आत्मा कहने हैं। काया दा साथी आत्मा है महाराज कहिंदे ने जां साथी उठी चलिया तां धन खापू राल जस वेले अंदरों आत्मा साथी छड़ के चला गया ते आई तन आई काया जिसनू लोग इन्ना अदब देंदे ने इसे कन ने तन ने काया ने खाक विच मिट्टी विच रुल जाना है। पर एक गल होर इत्थे बेनती करा कि प्रमाण सिर्फ ए बाणी विचों सी लिए देखो एक पति पत्नी दे नाल घर विच रहिंदा है वो दो दिन भी किते बाहर जाए ते पहला अपना सारा प्रोग्राम उलीक के घर दस दिंदा है कि मैं दो दिन ली चार दिन ली मखीने ली बाहर जा रहा हूं। पर प्यारे आ जड़ा अंदर वाला साथी है ना रहिंदा इस काया नाल जरूर है पर आम तौर ते मां पुरखां दी बंदगी करन वालियां दी गल वखरी आम तौर ते संसारी बंदे नाल एदा आत्मा काया नाल रहिंदा है पर कदी भी आत्मा पति काया नू दस के नहीं जांदा इत्थों तक कि सवेरे तन नू छड़ना हुंदा है पर आत्मा शाम तक की अंतले सवास तक भी नहीं दसदा कि हुण मैं तेनू त्याग के चले हां। कदी भेद नहीं देंदा छड़न दा। सतगुरु ने एक बचन होर बाणी च कह जो आप नाल सांझा करना गुरुदेव ने उथे काया जिन्नू समझ पै गई कि मेरी कीमत मेरी अहमियत मेरी कदर मेरा मान जा मेरा सन्मान सिर्फ इस आत्मा करके है उथे हजूर ने फरमाया कि काया ने आत्मा पति नू शब्द कह सन कि हे आत्मा कि देख तेरा ते मेरा आपसी बड़ा गूढ़ा रिश्ता है असी संसार ते आए ते तेरे करके मेरी खोंद है तू मेरे नाल जिथे जानी है उथे नाल जाने क्योंकि जिंदे जी जिथे काए उथे आत्मा ने जाने। पर आत्मा कई बारी मेरे मन च एक खदशा एक चिंता व्याप दी है कि कदी तू मेनू छड़ के ता नहीं चला जाएगा मैं तेरे तो अज वादा ए गुरु ग्रंथ साहिब दे शब्द ने काया आत्मा नू कह रही है कि हे पति आत्मा मैं तेरे तो वादा तेरे तो वचन लेना चाहनी हां तू मेरे नाल वादा कर कि कदी भी मैनू छड़ के नहीं जाएगा। आत्मा ने सुनिया ते सच जानो ए जेड़ा आत्मा दा ते काया दा आपसी संवाद है आपसी विचार है ए जागे कोई खिरदे दा विचार है सुते कोई अंदर दा नहीं। आत्मा ने सुनिया ते उन्हें नाल ही कह दिता भोली काया तू अज मेरे तो वचन मंगनी है कि कदी मैं तेनू त्याग के न जावा कदी मैं तेनू छड़ के न जावा। पर सच तेनू दसा कि ना मैं अपनी मर्जी विच मर्जी नाल तेरे विच वसेबा कीता ਤੇ ਨਾ ਮੈਂ ਆਪਣੀ ਮਰਜ਼ੀ ਨਾਲ ਤੈਨੂੰ ਛੱਡ ਕੇ ਜਾਂਦਾ। ਕਿਸੇ ਨੇ ਹੁਕਮ ਕੀਤਾ ਤੇ ਮੈਨੂੰ ਤੇਰੇ ਵਿੱਚ ਰਹਿਣ ਵਾਸਤੇ ਕੁਝ ਵਕਤ ਦੇ ਦਿੱਤਾ, ਕਿਉਂਕਿ ਕਾਇਆ ਕਿਸੇ ਦੇ ਹੁਕਮ ਦਾ ਬੱਧਾ ਮੈਂ ਤੇਰੇ ਵਿੱਚ ਬੈਠਾ ਵਾਂ। ਤੇ ਜਿਸ ਦਿਨ ਉਸ ਸੌ ਨੱਡੜੇ ਨੇ, ਉਸ ਡਾਢੇ ਖਸਮ ਨੇ ਸੱਦਾ ਭੇਜ ਦਿੱਤਾ, ਤੂੰ ਕਹਿੰਦੀ ਹੈ ਕਦੀ ਛੱਡ ਕੇ ਨਾ ਜਾਈ, ਮੈਂ ਸੱਚ ਤੈਨੂੰ ਦੱਸਾਂ, ਮੈਂ ਅੰਤਲੇ ਸਵਾਸ ਵੀ ਤੈਨੂੰ ਭੇਦ ਨਹੀਂ ਦੇ ਸਕਦਾ ਕਿ ਅਗਲੇ ਸਵਾਸ ਮੈਂ ਤੇਰੇ ਵਿੱਚੋਂ ਜਾ ਰਿਹਾ। ਕਿਸੇ ਦੇ ਹੁਕਮ ਦਾ ਬੱਧਾ ਆਇਆ, ਕਿਸੇ ਨੇ ਸੱਦਾ ਭੇਜਣਾ, ਮੈਂ ਚਲੇ ਜਾਣਾ। ਕਾਇਆ ਨੇ ਜਿਉਂਦੇ ਜੀ ਸਮਝਿਆ ਕਿ ਸ਼ਾਇਦ ਆਤਮਾ ਮਜ਼ਾਕ ਕਰਦਾ, ਜੀਵ ਆਤਮਾ ਮੇਰੇ ਨਾਲ ਮਖੌਲ ਕਰ ਰਿਹਾ। ਤੇ ਸੱਚ ਜਾਣੂ, ਸਾਰੀ ਜ਼ਿੰਦਗੀ ਮਰਦੇ ਦਮ ਤੱਕ ਬੰਦਾ ਸਿਰਫ ਮੌਤ ਨੂੰ ਮਖੌਲ ਹੀ ਸਮਝੀ ਜਾਂਦਾ, ਹਕੀਕਤ ਤੇ ਉਹਨਾਂ ਵਾਸਤੇ ਬਣਦੀ ਹੈ ਜਿਨ੍ਹਾਂ ਉੱਪਰ ਮੌਤ ਵਾਪਰ ਜਾਂਦੀ ਹੈ, ਮਜ਼ਾਕ ਹੀ ਸਮਝਦਾ ਹੈ ਨਾ। ਤਾਂ ਹੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਇੱਕ ਬਚਨ ਕਿਹਾ, ਹਜ਼ੂਰ ਨੇ ਫਰਮਾਇਆ ਕਿ ਇਸ ਦੁਨੀਆਂ ਵਿੱਚ ਸਭ ਤੋਂ ਵੱਧ ਅਚੰਬੇ ਵਾਲੀ, ਹੈਰਾਨਗੀ ਵਾਲੀ, ਅਸਚਰਜਤਾ ਵਾਲੀ ਗੱਲ ਕੀ ਹੈ? ਸਤਿਗੁਰੂ ਜੀ ਨੇ ਕਿਹਾ ਕਿ ਸ਼ਾਇਦ ਲੋਕ ਇਸ ਨੂੰ ਸਮਝਣ, ਸਭ ਤੋਂ ਅਚੰਬੇ ਵਾਲੀ ਗੱਲ ਇਹ ਵੇ ਕਿ ਇੱਕ ਪਰਿਵਾਰ ਦੇ ਵਿੱਚ ਕੋਈ ਘਰ ਦਾ ਜੀ ਮੌਤ ਦੀ ਗੋਦ ਵੀ ਜਾਂਦਾ ਪਿਆ, ਪਰਿਵਾਰ ਉਹਨੂੰ ਰਿਸ਼ਤੇਦਾਰ ਮਿੱਤਰ ਸੱਜਣ ਉਹਨੂੰ ਆਪਣੇ ਮੋਢਿਆਂ ਤੇ ਚੁੱਕ ਸ਼ਮਸ਼ਾਨ ਭੂਮੀ ਤੱਕ ਆਪਣੇ ਖੱਤੀ ਛੱਡ ਕੇ ਤੇ ਆਪਣੇ ਖੱਤੀ ਅੱਗ ਦਾ ਲਾਂਬੂ ਲਾ ਕੇ ਆਉਂਦੇ ਨੇ। ਕਹਿਣ ਲੱਗੇ ਅਸਚਰਜ ਗੱਲ ਇਹ ਵੇ ਕਿ ਇੱਕ ਮਰੇ ਹੋਏ ਲਈ ਦੁਨੀਆਂ ਫਨਾ ਹੋ ਗਈ ਤੇ ਜਿਹੜਾ ਜਿਉਂਦਾ ਉਹ ਸੰਸਕਾਰ ਤੋਂ ਬਾਅਦ ਵੀ ਦੁਨੀਆਂ ਦੀਆਂ ਗੱਲਾਂ ਕਰਦਾ ਤੇ ਉਹਨੂੰ ਇੰਨੀ ਸਮਝ ਨਹੀਂ ਪਈ ਜਿਹਨੂੰ ਅੱਜ ਮੈਂ ਛੱਡ ਕੇ ਆਇਆ, ਕੱਲ ਨੂੰ ਮੈਨੂੰ ਕਿਸੇ ਹੋਰ ਨੇ ਛੱਡਣ ਆ ਜਾਣਾ। ਬਸ ਹੈਰਾਨਗੀ ਦੀ ਗੱਲ ਇਹ ਵੇ। ਤਾਂ ਹੀ ਗੁਰੂ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਕਹਿਣ ਲੱਗੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸ ਹੈ ਇੱਕ ਅਸਤਰ ਮਾਨੈ, ਆਚਰਜ ਲਖਿਓ ਨਾ ਜਾਈ। ਇੱਕ ਬਿਨਸ ਦਾ ਵਿਆਹ ਤੇ ਦੂਜਾ ਸਮਝਦਾ ਮੈਂ ਸ਼ਾਇਦ ਕਦੀ ਵੀ ਜਾਣਾ ਨਹੀਂ। ਹਜ਼ੂਰ ਨੇ ਜਿਹੜੇ ਉੱਤੇ ਸ਼ਬਦ ਕਹਿਣ ਲੱਗੇ ਆਤਮਾ ਨੇ ਸੱਚ ਕਿਹਾ, ਕਾਇਆ ਨੇ ਮਜ਼ਾਕ ਸਮਝਿਆ ਕਿ ਸ਼ਾਇਦ ਇਹ ਮੈਨੂੰ ਮਜ਼ਾਕ ਪਿਆ ਕਰਦਾ, ਮਖੌਲ ਕਰਦਾ। ਕਾਇਆ ਕੱਚੀ ਸੀ, ਕੱਚੇ ਚੀਰ ਨੂੰ ਖੰਡਾਉਂਦੀ ਏ ਤੇ ਕੱਚ ਵਿੱਚ ਪਰਵਿਰਤ ਹੈ। ਹਜ਼ੂਰ ਕਹਿੰਦੇ ਨੇ ਪਤਾ ਹੀ ਉਸ ਦਿਨ ਲੱਗਾ ਜਿੱਦਣ ਸਾਈਂ ਦਾ ਹੁਕਮ ਆਇਆ, ਆਤਮਾ ਨੂੰ ਕਾਇਆ ਵਿੱਚੋਂ ਕੱਢ ਕੇ ਲੈ ਗਿਆ ਤੇ ਜਿਹੜੀ ਕਾਇਆ ਕਹਿ ਰਹੀ ਸੀ ਕਿ ਮੇਰੇ ਨਾਲ ਵਾਅਦਾ ਕਰ ਮੈਨੂੰ ਕਦੀ ਛੋੜ ਕੇ ਨਹੀਂ ਜਾਏਗਾ, ਬਸ ਆਤਮਾ ਦੇ ਨਿਕਲਣ ਦੀ ਦੇਰ ਏ, ਜਿਸ ਤਨ ਨੂੰ ਦੇਖ ਕੇ ਲੋਕ ਪ੍ਰਸੰਨ ਹੁੰਦੇ ਸਨ, ਉਸ ਤਨ ਦੇ ਵਿੱਚ ਕੁਝ ਪੈਰਾਂ ਤੋਂ ਬਾਅਦ ਬਦਬੋ ਆਉਣ ਲੱਗ ਪਈ, ਉਹੀ ਤਨ ਮਿੱਟੀ ਦੀ ਢੇਰੀ ਬਣ ਕੇ ਰਹਿ ਗਿਆ। ਹਜ਼ੂਰ ਦੇ ਬਚਨ ਨੇ ਮਾਰੂ ਰਾਗ ਵਿੱਚ ਇਹ ਸ਼ਬਦ ਹੈ ਕਿ ਧਨ ਕਹੇ ਤੂੰ ਵਸ ਮੈਂ ਨਾਲੇ, ਕਾਇਆ ਪਤਨੀ ਕਹਿ ਰਹੀ ਏ ਆਤਮਾ ਪਤੀ ਤੂੰ ਮੇਰੇ ਨਾਲ ਵਸ, ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖ ਵਾਸੀ ਬਾਲ ਗੋਪਾਲੇ, ਤੁਝੈ ਬਿਨਾ ਹੋ ਕਿਤ ਕੀ ਨਾ ਲੇਖੇ, ਵਚਨ ਦੇ ਛੋੜ ਨਾ ਜਾ ਸਾਖੇ। ਪਰ ਭਾਈ ਉਹਨੇ ਉੱਤਰ ਕੀ ਦਿੱਤਾ, ਫਿਰ ਕਹਿਆ ਖੋ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਕਹਿੰਦਾ ਕਿ ਮੇਰਾ ਤਾਂ ਮਾਲਕ ਹੋਵੇ ਜਿਹੜਾ ਨਾ ਕਿਸੇ ਦੀ ਮੁਥਾਜੀ ਕਰਦਾ, ਨਾ ਕਿਸੇ ਤੋਂ ਡਰਦਾ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਇੱਥੇ ਇੱਕ ਬੇਨਤੀ ਹੈ, ਕਦੀ ਮੌਤ ਨੇ ਬੱਚਿਆਂ ਦੇ ਮਾਸੂਮ ਚਿਹਰੇ ਦੇਖ ਕੇ ਉਹਨਾਂ ਨੂੰ ਬਖਸ਼ੇ? ਕਦੀ ਘਰ ਦੇ ਵਿੱਚ ਇੱਕ ਹੀ ਪੁੱਤਰ ਹੋਵੇ ਤੇ ਜਿਹੜਾ ਘਰ ਦੇ ਸਾਰੇ ਪਰਿਵਾਰ ਦਾ ਸਹਾਰਾ ਬਣਿਆ ਹੋਵੇ, ਇੱਕ ਧੀ ਹੋਵੇ, ਇੱਕ ਪਰਿਵਾਰ ਦਾ ਜੀ ਹੋਵੇ? ਤੇ ਕਦੀ ਮੌਤ ਨੇ ਦੇਖੇ ਕਿ ਇਸ ਇੱਕ ਪਿੱਛੇ ਕਿੰਨੇ ਪਰਿਵਾਰ ਦੇ ਜੀ ਜੁੜੇ ਨੇ? ਮੌਤ ਬੱਚੇ ਦੀ ਮਾਸੂਮੀਅਤ ਚਿਹਰੇ ਦੀ ਪਰਵਾਹ ਨਹੀਂ ਕਰਦੀ, ਉਹ ਭਰ ਜੋਬਨ ਦੀ ਤੇ ਕਿਸੇ ਪਰਿਵਾਰ ਦੀ ਲੋੜ ਦੀ ਪਰਵਾਹ ਨਹੀਂ ਕਰਦੀ ਤੇ ਕਿਸੇ ਬਜ਼ੁਰਗ ਦੀ ਜ਼ਿੰਦਗੀ ਦੇ ਤਜਰਬੇ ਦੀ ਪਰਵਾਹ ਨਹੀਂ ਕਰਦੀ, ਕਿਉਂਕਿ ਜਿਸ ਦਿਨ ਆਗਿਆ ਆ ਜਾਏ ਉਸ ਦਿਨ ਕਾਇਆ ਵਿੱਚੋਂ ਉਹ ਆਤਮਾ ਨੂੰ ਕੱਢ ਕੇ ਲੈ ਜਾਂਦੀ ਹੈ। ਪਰ ਯਾਦ ਰੱਖੋ, ਬੰਦਾ ਮਾਇਆ ਵਿੱਚ ਪ੍ਰਵਿਰਤ ਹਰ ਸੌਦਾ ਮਾਇਆ ਨਾਲ ਕਰ ਲੈਂਦਾ,
ਇੱਥੇ ਮੈਂ ਬੇਨਤੀ ਬਾਣੀ ਵਿੱਚੋਂ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ ਕੋਈ ਸ਼ਬਦ ਨਹੀਂ, ਤੇ ਸਤਿਗੁਰੂ ਨੇ ਇੱਕ ਬਚਨ ਬੜਾ ਪਿਆਰਾ ਕਿਹਾ ਸੀ ਗੁਰੂ ਅੰਗਦ ਸਾਹਿਬ ਦੇ ਵੇਲੇ ਸਿੱਖਾਂ ਨੇ ਕਿਹਾ ਮਹਾਰਾਜ ਕਿ ਜਦੋਂ ਬਾਹਰ ਮੁਖੀ ਪ੍ਰਵਿਰਤੀ ਚ ਹੋਈਦਾ ਨਾ ਤੇ ਉਦੋਂ ਅੰਦਰ ਝੁਲਸਦਾ, ਅੰਦਰ ਸੜਦਾ, ਠੰਡ ਕਿਵੇਂ ਪਏ? ਗੁਰੂ ਜੀ ਨੇ ਬਹੁਤ ਸੋਹਣਾ ਉੱਤਰ ਦਿੱਤਾ, ਕਹਿੰਦੇ ਨੇ ਜਦੋਂ ਦਾਵਾ ਅਗਨ ਲੱਗਦੀ ਏ, ਜੰਗਲ ਨੂੰ ਅੱਗ ਲੱਗਦੀ ਏ, ਤੇ ਜੰਗਲ ਦੇ ਮਿਰਗ ਕੀ ਕਰਦੇ ਨੇ? ਉਹਨਾਂ ਕਿਹਾ ਮਹਾਰਾਜ ਜੰਗਲ ਨੂੰ ਅੱਗ ਲੱਗੇ ਤੇ ਮਿਰਗ ਦੌੜ ਕੇ ਪਾਣੀ ਵਿੱਚ ਵੜ ਜਾਂਦੇ ਨੇ, ਪਾਣੀ ਵਾਲੇ ਪਾਸੇ ਦੌੜਦੇ ਨੇ। ਕਹਿਣ ਲੱਗੇ ਭਾਈ ਜੰਗਲ ਨੂੰ ਅੱਗ ਲੱਗੇ, ਮਿਰਗ ਪਾਣੀ ਵੱਲ ਦੌੜ ਕੇ ਅੱਗ ਤੋਂ ਬਚਦੇ ਨੇ, ਸੰਸਾਰ ਵੀ ਜੰਗਲ ਜੇ, ਇੱਥੇ ਵਾਸ਼ਨਾਵਾਂ ਦੀ ਅੱਗ ਲੱਗੀ ਏ, ਇਸ ਅੱਗ ਤੋਂ ਬਚਣਾ ਤੇ ਬਾਣੀ ਵਾਲੇ ਪਾਸੇ ਦੌੜ ਕੇ ਜਾਇਆ ਜੀ। ਇਸ ਅੱਗ ਤੋਂ ਬਾਣੀ ਬਚਾ ਸਕਦੀ, ਸਿਮਰਨ ਬਚਾ ਸਕਦਾ। ਹਜ਼ੂਰ ਨੇ ਉੱਥੇ ਸ਼ਬਦ ਕਿਹਾ ਕਿ ਧੰਨ ਕਹਿ ਤੂੰ ਵਸ ਮੈਂ ਨਾਲੇ, ਪ੍ਰੈ ਸੁਖ ਵਾਸੀ ਬਾਲ ਗਪਾਲੇ, ਤੁਝੇ ਬਿਨਾ ਕੋ ਕਿਤ ਕੀ ਨਾ ਲੇਖੇ, ਬਚਨ ਦੇ ਛੋੜ ਨਾ ਜਾ ਸਕੇ। ਆਈ ਆਗਿਆ ਪਿਰੋਂ ਬੁਲਾਇਆ, ਨਾ ਧੰਨ ਪੁੱਛੀ ਨਾ ਮਤਾ ਪਕਾਇਆ। ਇੱਥੇ ਜਿਹੜੀ ਅਰਜ਼ ਕਰਨੀ ਚਾਹੁੰਦਾ, ਬਾਣੀ ਚ ਇੱਕ ਬਚਨ ਹੈ, ਹਰ ਬੰਦਾ ਮਾਇਆ ਦੇ ਨਾਲ ਹਰ ਚੀਜ਼ ਨੂੰ ਖਰੀਦਣਾ ਚਾਹੁੰਦਾ। ਇੱਥੋਂ ਤੱਕ ਖਿਮਾ ਕਰਿਓ, ਅੱਜ ਬੰਦਾ ਰੁਪਈਏ ਨਾਲ ਗੁਰੂ ਤੇ ਰੱਬ ਨੂੰ ਵੀ ਖਰੀਦਣਾ ਚਾਹੁੰਦਾ, ਰੁਪਈਏ ਨਾਲ ਪਰਮਾਤਮਾ ਦੇ ਨਾਮ ਨੂੰ ਖਰੀਦਣਾ ਚਾਹੁੰਦਾ, ਪਰ ਉਹ ਵਪਾਰੀ ਬਿਰਤੀ ਏ। ਪਿਛਲੇ ਦਿਨੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੁਰਬ ਨੂੰ ਸਿੱਖ ਜਗਤ ਨੇ ਭਾਵਨਾ ਨਾਲ ਮਿਲਾਇਆ, ਤੇ ਉਸ ਦਿਨ ਮਨ ਚ ਇੱਕ ਖਿਆਲ ਆਇਆ ਸੀ ਕਿ ਜਿਸ ਦੇ ਅੰਦਰ ਧਰਮ ਹੈ, ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਹੈ, ਜਿਸ ਅੰਦਰ ਪਰਮਾਤਮਾ ਦੀ ਬੰਦਗੀ ਏ, ਉਹ ਵਪਾਰ ਦੇ ਗੱਲੇ ਤੇ ਬੈਠੇਗਾ, ਉਹਦੇ ਵਪਾਰ ਵਿੱਚੋਂ ਵੀ ਧਰਮ ਨਿਕਲੇਗਾ, ਤੇ ਜਿਹੜਾ ਬੰਦਾ ਵਪਾਰੀ ਬਿਰਤੀ ਦਾ ਉਹ ਗੁਰਦੁਆਰੇ ਦੀ ਗੋਲਕ ਦੇ ਕੋਲ ਬਹਿਗਾ, ਧਰਮ ਨੂੰ ਵੀ ਵਪਾਰ ਬਣਾ ਦੇਵੇਗਾ। ਫਰਕ ਹੈ ਕਿ ਜਿਸ ਅੰਦਰ ਧਰਮ ਹੈ ਉਹਨੇ ਵਪਾਰ ਨੂੰ ਵੀ ਧਰਮ ਬਣਾ ਦਿੱਤਾ, ਤੇ ਧਰਮ ਬਣਾ ਕੇ ਕਿਹਾ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਉਹਨੇ ਵਪਾਰ ਵਿੱਚੋਂ ਵੀ ਧਰਮ ਦੀ ਝਲਕ ਪੈਦਾ ਕੀਤੀ, ਤੇ ਜਿਸ ਬੰਦੇ ਦੇ ਅੰਦਰ ਵਪਾਰੀ ਬਿਰਤੀ ਏ, ਖਿਮਾ ਕਰਿਓ, ਧਰਮ ਨੂੰ ਵੀ ਵਪਾਰ ਬਣਾਉਣ ਲੱਗ ਪੈਂਦੇ ਨੇ। ਗੁਰੂ ਜੀ ਨੇ ਬਾਣੀ ਚ ਕਿਹਾ ਕਿ ਹਰ ਚੀਜ਼ ਬੰਦਾ ਰੁਪਈਏ ਨਾਲ ਸੌਦਾ ਕਰਦਾ। ਮੌਤ ਆਈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਬੀਰ ਸਾਹਿਬ ਦਾ ਕਿ ਸਾਹਮਣੇ ਮੌਤ ਦਿਸਦੀ ਪਈ, ਤੇ ਇੱਕ ਆਦਮੀ ਉਹਨੂੰ ਜਦੋਂ ਮੌਤ ਨੇ ਜਮਦੂਤ ਨਾਲ ਉਹਦਾ ਕੰਮ ਪਿਆ, ਮੌਤ ਨੇ ਜਮਦੂਤ ਨੇ ਕਿਹਾ ਚੱਲ ਤੇਰਾ ਵਕਤ, ਤੇਰਾ ਸਮਾਂ, ਤੇਰੇ ਪਲ, ਤੇਰੇ ਸਮਾਸ ਪੂਰੇ ਹੋ ਚੁੱਕੇ ਨੇ। ਉਹਨੇ ਕਿਹਾ ਮੈਨੂੰ ਕੁਝ ਸਮਾਂ ਮਿਲ ਸਕਦਾ? ਮੌਤ ਨੇ ਕਿਹਾ ਨਹੀਂ। ਪਰ ਉਹ ਬੰਦਾ ਸੀ ਹਰ ਕੰਮ ਰੁਪਈਏ ਨਾਲ ਕਰਾਉਂਦਾ। ਯਾਦ ਰੱਖੋ, ਦੁਨੀਆਂ ਦੇ ਵਿੱਚ ਹਰ ਕੰਮ ਰੁਪਈਏ ਨਾਲ ਅੱਜ ਹੁੰਦਾ ਤੇ ਹੋ ਸਕਦਾ, ਪਰ ਪਰਮਾਤਮਾ ਦੇ ਘਰ ਵਿੱਚ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ, ਉੱਥੇ ਨਾ ਰੁਪਈਆ ਨਾ ਤਾਕਤ ਨਾ ਬਲ, ਕੁਛ ਨਹੀਂ ਚੱਲਦਾ। ਇੱਥੋਂ ਤੱਕ ਬਾਬਾ ਜੀ ਨੇ ਕਿਹਾ ਚੰਗਾ ਨਾਉ ਰਖਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਜਿਤਨਾ ਮਰਜ਼ੀ ਧਨ ਹੋਵੇ, ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੇ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ, ਕੌਤਕ ਕੋੜ ਤਮਾਸਿਆਂ ਚਿੱਤ ਨਾ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ। ਕਿ ਉਹਦੇ ਕੋਲ ਧਨ ਦੀ ਉਹਨੂੰ ਪਰਵਾਹ, ਪਰ ਬੰਦੇ ਦੀ ਬਿਰਤੀ ਸੀ। ਕਹਿਣ ਲੱਗੇ ਮੌਤ ਸਾਹਮਣੇ ਦਿਸੀ, ਕਹਿੰਦਾ ਤੈਨੂੰ ਪਤਾ ਨਹੀਂ ਕਿ ਮੈਂ ਇਸ ਇਲਾਕੇ ਦਾ ਸ਼ਾਹੂਕਾਰ ਹਾਂ। ਇਹ ਸਾਖੀ ਨਹੀਂ, ਬਾਣੀ ਹੈ, ਮੈਂ ਇਸ ਇਲਾਕੇ ਦਾ ਸ਼ਾਹੂਕਾਰ ਹਾਂ। ਉਹਨੇ ਕਿਹਾ ਤਾਂ ਕੀ, ਇੱਥੇ ਤਾਂ ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਬਿਡਾਨੀ ਰੇ, ਇੱਥੇ ਤਾਂ ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸਾ ਸੋ ਕਾਲੈ ਖਰਨਾ, ਇੱਥੇ ਸ਼ਾਹੂਕਾਰਾਂ ਨੇ ਵਪਾਰੀਆਂ ਨੇ ਚਲੇ ਜਾਣਾ। ਉਹਨੇ ਕਿਹਾ ਮੌਤ ਇੱਕ ਗੱਲ ਮੈਂ ਤੇਰੇ ਨਾਲ ਇਕੱਲਿਆ ਕਰਨੀ ਹੈ। ਪੁੱਛਿਆ ਕੀ? ਕਹਿੰਦਾ ਮੈਂ ਬਹੁਤ ਸਾਰੇ ਲੋਕਾਂ ਤੋਂ ਰੁਪਈਆ ਇਕੱਠਾ ਕਰਨਾ, ਅਗਰਾਈ ਕਰਨੀ ਹੈ, ਤੇ ਜੇ ਕਿਤੇ ਇੱਕ ਰਾਤ ਮੈਨੂੰ ਦੇ ਦੇ, ਜਿੰਨੇ ਰੁਪਈਏ ਮੈਂ ਲਿਆਵਾਂਗਾ ਕੁਝ ਤੇਰਾ ਵੀ ਜਲ ਪਾਣੀ ਦੇ ਦੇਵਾਂਗਾ, ਮੈਨੂੰ ਇੱਕ ਰਾਤ ਦੇ ਸਕਨੀ? ਦੇਖੋ ਬਾਣੀ ਦੇ ਬਚਨ ਨੇ, ਸ਼ਬਦ ਕਹਿ ਅਮਲ ਸਿਰਾਨੋ ਲੇਖਾ ਦੇਨਾ। ਅਮਲ ਸਿਰਾਨੋ ਦਰ ਤੇ ਦਿਨ ਖਤਮ ਹੋ ਗਏ, ਕੰਮ ਕਰਨ ਦਾ, ਅਮਲ ਕਰਨ ਦਾ, ਕਰਮ ਕਰਨ ਦਾ ਵਕਤ ਮੁੱਕ ਗਿਆ। ਅਮਲ ਸਿਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਨਾ, ਕਿਆ ਤੈ ਖਟਿਆ ਜਮਸਿਓ ਪਰੈ ਕਾਹ, ਆਏ ਕਠਨ ਦੂਤ ਜਮ ਲੈਨਾ ਕਿਆ ਤੈ ਖਟਿਆ ਕਾਹ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਜਲਦੀ ਨਾਲ ਤੁਰ, ਤੈਨੂੰ ਮਾਲਕ ਨੇ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ, ਰੱਬ ਦੀ ਦਰਗਾਹ ਵਿੱਚੋਂ ਤੇਰੀ ਚੀਰੀ ਪਾਟ ਗਈ, ਆ ਗਿਆ ਫੁਰਮਾਨ। ਉਹਨੇ ਫਿਰ ਬਚਨ ਕਿਆ ਅੱਗੇ ਕਹਿਣ ਲੱਗੇ, ਕਰੂੰ ਅਰਦਾਸ ਪਰਮਾਤਮਾ ਅੱਗੇ ਨਹੀਂ ਮੌਤ ਅੱਗੇ, ਕਰੂੰ ਅਰਦਾਸ ਗਾਂਵ ਕਿਛ ਬਾਕੀ। ਗਾਂਵ ਦਾ ਅਰਥ ਕੁਝ ਪਿੰਡ, ਕੁਝ ਮਹੱਲੇ, ਜਿਨ੍ਹਾਂ ਵਿੱਚੋਂ ਮੈਂ ਮਾਇਆ ਇਕੱਠੀ ਕਰਨੀ ਏ। ਕਰੂੰ ਅਰਦਾਸ ਗਾਂਵ ਕਿਚ ਬਾਕੀ, ਲਿਖੂ ਨਬੇਰ ਆਜ ਕੀ ਰਾਤੀ, ਇੱਕ ਰਾਤ ਦਾ ਸਮਾਂ ਮੈਨੂੰ ਦੇ ਦੇ, ਕਿਚ ਪੀ ਖਰਚ ਤੁਮਾਰਾ ਸਾਰੂ ਸੁਬਹ ਨਿਵਾਜ, ਸਰਾਏ ਗੁਜਾਰੂ ਮੈਨੂੰ ਇੱਕ ਰਾਤ ਦੇ, ਰਾਤ ਰਾਤ ਵਿੱਚ ਮੇਰਾ ਕੰਮ ਨਿਬੜ ਜਾਣਾ। ਕਿ ਇਸ ਰਿਸ਼ਵਤ ਦੇ ਨਾਲ ਮੌਤ ਕਦੀ ਵਕਤ ਦਿੰਦੀ? ਕਦਾ ਚਿਤ ਨਹੀਂ। ਗੁਰੂ ਜੀ ਨੇ ਕਿਹਾ, ਆਈ ਆਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊੜ ਸਿਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਅੰਦਰੋਂ ਆਤਮਾ ਚਲਾ ਗਿਆ। ਫਿਰ ਉਸ ਸ਼ਬਦ ਤੇ ਆਵਾਂ ਕਿ ਤਿੱਚਰ ਵਸੈ ਸੁਖੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ, ਤਾਂ ਤਨ ਖਾਕੂ ਰਾਲ, ਮਨ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ। ਜਿੱਚਰ ਵਸਿਆ ਕੰਤ ਘਰ, ਓਨੀ ਦੇਰ ਤੱਕ ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਹੁਣ ਇੱਕ ਕੰਮ ਕਰ ਲੈ ਮੇਰੇ ਤਨ, ਮੇਰੇ ਮਨ, ਜੇ ਪੇਕੇ ਘਰ ਵਿੱਚ ਦਾਜ ਇਕੱਠਾ ਕੀਤਾ, ਸਹੁਰੇ ਕਰਕੇ ਘਰ ਅਦਬ ਬਣ ਜਾਏਗਾ। ਜੇ ਇੱਥੇ ਕੁਛ ਨਹੀਂ ਕਮਾਇਆ, ਤੇ ਅੱਗੇ ਤਾਂ ਜਮਦੂਤਾਂ ਨਾਲ ਵਾਹ ਪੈਣਾ ਨਾਮ ਤੋਂ ਬਿਨਾਂ। ਨਾਮ ਤੋਂ ਬਿਨਾਂ ਜਮਦੂਤ ਨੇ, ਪਰ ਜਿਸ ਕੋਲ ਨਾਮ ਹੈ ਗੁਰਮੁਖੋ, ਉਹਦਾ ਜਮਦੂਤਾਂ ਨਾਲ ਬਿਲਕੁਲ ਕਦੀ ਵਾਹ ਨਹੀਂ ਪੈਂਦਾ। ਦੇਖੋ ਭਾਈ ਸਾਹਿਬ ਨੇ ਸ਼ਬਦ ਪੜਿਆ ਸੀ, ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੇ ਸਰੀਰ ਖਤਮ ਹੋਵੇਗਾ, ਜਮਸੋਂ ਪਰੈ ਕਾਮ। ਪਰ ਜਿਨੇ ਵਿਸਾਰਿਆ ਉਹਦਾ ਜਮਦੂਤ ਨਾਲ ਵਾਹ ਪੈਣਾ, ਜਿਨੇ ਨਾਮ ਵਿਸਾਰਿਆ ਨਹੀਂ ਉਹਨੂੰ ਤਾਂ ਗੁਰੂ ਨਾਨਕ ਸਾਹਿਬ ਦੀ ਗੋਦੀ ਮਿਲਣੀ ਹੈ, ਉਹਨੂੰ ਤਾਂ ਪਰਮਾਤਮਾ ਦੇ ਘਰ ਵਿੱਚ ਥਾਂ ਮਿਲਣੀ ਹੈ। ਇਹੀ ਕਾਰਨ ਕਿ ਦੇਖੋ ਬਾਣੀ ਚ ਅਸੀਂ ਇੱਕ ਬਚਨ ਪੜ੍ਹਨੇ ਹਾਂ, ਸਾਡੇ ਜਨਮ ਦਾ ਰਸਤਾ ਇੱਕ ਏ, ਸਾਡੇ ਜਾਣ ਦੇ ਰਸਤੇ ਇੱਕ ਨਹੀਂ। ਇਹ ਠੀਕ ਅਸੀਂ ਕਹਾਂਗੇ ਕਿ ਮੌਤ ਸਭ ਨੂੰ ਆਉਂਦੀ ਏ, ਮੌਤ ਸਭ ਨੂੰ ਆਉਣੀ ਹੋਰ ਗੱਲ ਏ, ਪਰ ਮੌਤ ਤੋਂ ਬਾਅਦ ਰਸਤੇ ਸਭ ਦੇ ਇੱਕ ਨਹੀਂ, ਹਰ ਇੱਕ ਦਾ ਰਸਤਾ ਵੱਖਰਾ ਵੱਖਰਾ। ਇਉਂ ਕਹਿ ਲਈਏ, ਦੋ ਰਸਤੇ ਸ਼ਬਦ ਵਰਤ ਲਵਾਂ ਕਿ ਸਭ ਇਕੱਠੇ ਹੋਏ ਆਇਆ, ਆਏ ਸਾਰੇ ਇਕੱਠੇ ਆ। ਆ ਛੇ ਮਹੀਨਿਆਂ ਚ ਤਨ ਬਣਿਆ, ਸਭ ਦਾ ਬਣਦਾ ਕਿ ਗੰਢੇਂਦਿਆਂ ਛੇ ਮਾਂ ਛੇ ਮਹੀਨਿਆਂ ਚ ਬਣਿਆ, ਆਏ ਸਭ ਮਾਤਾ ਦੇ ਉਧਰ ਰਹੀ ਹਾਂ, ਸਭ ਇਕੱਠੇ ਹੋਏ ਆਇਆ, ਪਰ ਵਾਪਸ ਸਾਰੇ ਇਕੱਠੇ ਨਹੀਂ ਜਾਣਗੇ। ਇੱਕ ਪਰਿਵਾਰ ਦੇ ਵਿੱਚ ਮਾਤਾ ਪਿਤਾ ਨੇ, ਇਸਤਰੀ ਏ ਜਾਂ ਪਤੀ ਪਤਨੀ ਨੇ, ਪੁੱਤਰ ਧੀਆਂ ਨੇ, ਮਤ ਸਮਝੋ ਕਿ ਇੱਕ ਛੱਤ ਥੱਲੇ ਰਹਿਣ ਵਾਲਿਆਂ ਨੇ ਮੌਤ ਤੋਂ ਬਾਅਦ ਵੀ ਇੱਕ ਥਾਂ ਤੇ ਜਾਣਾ। ਇੱਕ ਘਰ ਵਿੱਚ ਰਹਿਣ ਵਾਲਿਆਂ ਦਾ ਰਸਤਾ ਵੀ ਕਦੀ ਇੱਕ ਨਹੀਂ ਹੋਇਆ, ਰਸਤੇ ਦੋ ਨੇ। ਕਿਹੜੇ? ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ, ਜਦੋਂ ਘਰ ਵਾਪਸ ਤੁਰੇ ਤੇ ਰਸਤੇ ਵੱਖਰੇ ਵੱਖਰੇ। ਕਿਉਂ ਜੀ? ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਗੁਰਮੁਖ ਦਾ ਰਸਤਾ ਹੋ ਰੇ, ਮਨਮੁਖ ਦਾ ਰਸਤਾ ਹੋ ਰੇ। ਜਿਨੇ ਨਾਮ ਨਹੀਂ ਜਪਿਆ ਉਹਦਾ ਜਮਦੂਤ ਨਾਲ ਕੰਮ ਹੈ, ਤੇ ਜਿਸ ਨੇ ਨਾਮ ਜਪਿਆ ਭਾਈ ਉਹਦਾ ਜਮਦੂਤ ਨਾਲ ਕੋਈ ਕੰਮ ਨਹੀਂ। ਪਿਛਲੇ ਸਾਲ ਵੀ ਮੈਨੂੰ ਗਿਆਤ ਹੈ ਕਿ ਇੱਕ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚੋਂ ਘਟਨਾ ਸ਼ਾਇਦ ਆਪ ਨਾਲ संखेप जी सांझी की तीसा जो नू दोहरा लईए ते बड़ा स्पष्ट जे तुसी सदियां तो इस धरती ते हजूर दा शहीदी दिहाड़ा मनाया जांदा है, इतिहास हो ही रहना है। बस एक गल चेते रखी, ना गुरबाणी कदी पुरानी हुई है, ना गुरु दा इतिहास कदी पुराना हुआ है। सिर्फ तेरे अंदर जे रस नहीं ता हर चीज पुरानी है, जे तेरे अंदर दी ताजगी नाम दी है ते हर चीज ही नवी है। साहिब मेरा नीत नवा है, सतगुरु मेरा सदा सदा ओ सदीव काल लिख है। जे नाम है ते की फिर जमदूत वाह पाएगा, कदाचित नहीं। तन गुरु तेग बहादुर मालवे दा रटन भी कीता सच्ची सरकार ने, ते सतगुरु गुरु तेग बहादुर साहब जिथे गए संसार दे बिलक दे कोई लोकां दे दुख दूर कीते। पर इस घर दे विच जोत भावे दस जामिया विच विचरीए, तन दस ने पर अंदर दी खेड केवल इको ही है। जोत ओ हा जुगत साए सह काया फेर पलटिए, जां भाई साहब दे कथन मुताबक के अर्जन काया पलट कै, उन्हां गुरु अर्जुन देव जी लई काया पलटना शब्द वरते हैं, जोत पलटना नहीं। जो जोत हजूर वाली जो जोत रूप हर आप गुरु नानक कहायो, हजूर कह रहे ने अर्जन काया पलट कै मूर्त खर गोबिंद सवारी। ओदे विच इक बचन आउंदा है कि चली पीढ़ी सोढ़ियां रूप दिखावन, वारो वारी रूप वारो वारी दिखांदे ने, पर जोत ओही है जिहड़ी धन गुरु नानक साहिब वाली है। छेवें गुरदेव दे वेले सिर्फ बेनती जे गुरु नाल वाह पै जाए, जमदूत नाल कदी वाह नहीं पैणा, ते जे दुनिया नाल वाह पा के रखिया ते एक दिन जमदूत नाल वाह जरूर पैणा है। छेवें गुरदेव अमृतसर साहब की पहली जंग जीती सी, जेड़े सिख शहीद होए ते पहली जंग विच भी 13 सिख शहीद होए सन अमृतसर, उन्हां दा संस्कार कीता ते जेड़े जख्मी सन उन्हां दी आप खुद चल के संभाल कीती, ते सच्ची सरकार जदों जख्मियां नूं संभालदे पए ने ते एक ओ सज्जन जेड़ा सैक दा प्याख है, जिदे सवास चलदे जरूर ने पर जख्मा दा गहरापन ओदे तन नू पीड़ा जरूर महसूस हो रही है, हजूर ओदे कोल गए, ओदा मुख साफ कीता ते उस दा शीस अपनी गोद च रखिया, ते सतगुरु ने को शब्द किया कि भाई सिखा कुछ मंग ले। उन्हें क्या महाराज इको काम करियो, मेरा मरना सांभ लिया जी, अंतला समा मेरा संभाल लो, मरन वेले जिमें आ गोद अज दिती जे, मरन वेले भी इस तरह गोद मेनू नसीब हो जाएगी, ते तुसी जे त्रुटे हुए मेनू बख्श दियो। सतगुरु जी ने इको शब्द कहा सी, कहन लगे गुरसिखा असी चोला बदल जाने पर तेरा चोला अजे कायम रहना है। महाराज जोत ता ओही है ना, चोला ही बदलने। हजूर ने सिख दे भरोसे नू देख के क्या तेरे नाल बचन कीता कि जदों अंतला समा तेरा आवेगा, तेनू जिस तरह अज गुरु गोद नसीब है, अंतला सवास भी गुरु गोदी विच ही पूरा होवेगा। उस सज्जन दा पिंड सी गंडवा मालवे विच है। छेवें गुरदेव प्याना कर गए, सतवें गुरदेव अठवें गुरदेव अपने वक्त सिख संगतां नू जी दान देंदे रहे, नौवें गुरदेव दा वक्त आया, ओ सज्जन नौवें पातशाह जी तक अपने पिंड विच अपने घर विच रहिंदा है, पर जिस दिन उसका अंतला समा आया उन्हूं ज्ञात हो गया मैं चल पैणा है। तो मैं आरंभ च कहा कि कमाई वाले लिए गल नहीं कि उन्हूं पता नहीं लगता, पता लग गया मैं कूच कर जाने, ते इन्ने भरोसे नाल परिवार दे पिंड दे जा नजदीकियां नूं क्या सी कि अज हवेली दे घर दे दरवाजे बंद ना करियो, क्यों अज मेरी सच्ची सरकार ने मैनू अपनी गोदी देन आउणा है। हजूर सच्चे पातशाह गुरु तेग बहादुर जी मालवा रटन प्रचार जा जी दान बख्श दे पहले सच्चे पातशाह रात कनकवाल पिंड है उस स्थान ते रुके ने, ते सवेरे अमृत वेले आप हजूर घोड़े ते असवार हो पिंड गंडवा उस सिख दे उस गुरमुख दे घर पहुंचे जिहड़ा इशनान पानी करके बस्तर पहन के मंजे ते टिकिया सी। उन्हूं पता है मेरे सतगुरु ने बचन के है ते गोद मैनू मिलेगी। सच कह गुरु तेग बहादुर जी ने अपने पिता गुरु हरगोबिंद साहब जी दे दित्ते हुए सिख नूं बचन उस बचन नूं पालन लई अमृत वेले उहदे घर चले गए। ते प्यारियो उस सिख दा अंतला समा धन गुरु तेग बहादुर सच्चे पातशाह जी दी गोद विच होया, ते जिन को नूं गुरु दी गोद मिल सतगुरु ने बाणी च कहा कि जमदूत नल वाह उन्हां दा पएगा जिन्हां ने नाम विसारे है। ते आप जी आसा की वार पढ़ दियो, नानक जी उपाय कह लिख नाम है धर्म बहालिया उथे सच्चे ही सच निबड़ै चुन वक कदे जजमालिया थाओ ना पाएन कूड़ यार। इन्हां लोकां दा जम नल वाह पैणा पर गुरसिख दा ते नहीं, सिमरन वाले दा नहीं। हजूर ने कहा कि थाओ ना पाएन कूड़ यार मुंह काले दोजक चालिया तेरे नाए रत्ते से जिन गए खार गए से ठगण वालिया जेड़े खार गए उन्हां दा जमदूत नल वाह पैगा। पर इत्थे एक बेनती है कि मौत सब नूं आउंदी पर जेड़ा बाणी नाल जुड़िया है ओ किवें मौत दे दुख तो बच जांदा है, ओदा संबंध सीधा परमात्मा नाल गुरु नाल। ए प्रश्न भाई गुरदास जी गुरमुख नूं किसे ने कीता सी कि मौत तां मौत ही है, पर तुसीं कह रहे हो जे गुरु दा नाम कोल होवे ते जम नाल वाह नहीं पैंदा। भाई साहब ने पहला तां बाणी दियां तुकां सुनाईयां कि जे पेंडे लूटी पनखारी सो मार्ग संतन दूरारी। जिस रस्ते ते सारी दुनिया लुटी गई परमात्मा दी इबादत करन वालियां दा रस्ता ओ जम जम कर नखी जम दा धाम नखी। जे पेंडे लूटी पनखारी सो मार्ग संतन दुरारी सतगुर पूरा साच कहया की क्या नाम तेरे की मुक्ते बीती जम का मार्ग दूर रहा तेरा जमदूत नल वाह नहीं। चित्र गुपत सब लिखते लेखा भगत जना को दृष्ट ना पेखा। परमात्मा दी भगती करन वाले नू कदी ओ देख नहीं सकते, अख भर के ओदे वल तकणगे नहीं। जिस कोल परमात्मा दा सिमरन है गुरु ग्रंथ साहिब दा फैसला है कि जे साधु गोबिंद भजन कीर्तन नानक नीत जिहड़ा धर्मराज लोकां नू डरांदा है। देखो बंदगी विच इन्नी वड्डी समर्थ है हर पक्ष दी मुथाजी मुक जाएगी जे परमात्मा दी इबादत सिमरन गुरु दा नाम शब्द दी कमाई कोले इस फर्श तो लैके अर्श तक परमात्मा दे घर तक किसे अगे खत नहीं तड़ना पैना ते किसे दी मुथाजी नहीं करनी पैनी। जे परमात्मा दी बंदगी नखी फिर भाई साहब शब्द पढ़ के गए सन कि सुख कै खेत बहुत दुख पावत सेव करत जन जन की द्वारा द्वार स्वान जो डोलत नै सुध राम भजन की। जिमें दर दर ते कुत्ता भटकदा है जे परमात्मा दी बंदगी नहीं ਤੇ ਕੁੱਤੇ ਦੀ ਤਰ੍ਹਾਂ ਬੰਦਾ ਦਰ ਦਰ ਦਾ ਮੁਥਾਜ ਹੋ ਜਾਂਦਾ ਹੈ। ਉਹਨਾਂ ਸ਼ਬਦ ਕਹੇ ਕਿ ਧਰਮ ਰਾਜ ਇਹ ਕਹਿ ਰਿਹਾ ਕਿ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁਟੈ ਨਿਕਟ ਨਾ ਜਾਈਓ ਦੂਤ, ਉਹਨਾਂ ਦਾ ਵਾਹ ਕਦੀ ਜਮਦੂਤ ਨਾਲ ਨਹੀਂ ਪੈਂਦਾ। ਭਾਈ ਸਾਹਿਬ ਨੇ ਸ਼ਬਦ ਜਦੋਂ ਸੁਣਾਏ ਉਹਨਾਂ ਕਿਹਾ ਗੱਲ ਤਾਂ ਦਰੁਸਤ ਏ, ਬਾਣੀ ਦੇ ਪ੍ਰਮਾਣ ਅਸੀਂ ਕੀਰਤਨ ਚ ਸੁਣਨੇ ਆ, ਸਾਡੀ ਅਲਪ ਬੁੱਧੀ, ਸਾਨੂੰ ਕੋਈ ਪ੍ਰਮਾਣ ਦੇ ਕੇ ਸਮਝਾਓ ਕਿ ਬੰਦਗੀ ਕਰਨ ਵਾਲੇ ਨੇ ਵੀ ਤੁਰਨਾ ਪਰ ਉਹਦਾ ਵਾਹ ਜਮਦੂਤਾਂ ਨਾਲ ਨਹੀਂ। ਭਾਈ ਸਾਹਿਬ ਨੇ ਉੱਥੇ ਬਹੁਤ ਸੋਹਣਾ ਇੱਕ ਬਚਨ ਕਿਹਾ ਸੀ, ਭਾਈ ਸਾਹਿਬ ਦਾ ਕਬਿੱਤ ਫਰਮਾਇਓ ਨੇ ਕਿ ਅਸੀਂ ਕੋਰਾ ਕਾਗਜ਼ ਲੈ ਲਈਏ, ਜਿਸ ਕਾਗਜ਼ ਉੱਤੇ ਕੁਝ ਨਹੀਂ ਲਿਖਿਆ ਉਹ ਸੁੱਕੇ ਕਾਗਜ਼ ਨੂੰ ਮੀਂਹ ਪੈਂਦਾ ਹੋਵੇ ਬਾਹਰ ਵਿਹੜੇ ਵਿੱਚ ਖੁੱਲੀ ਜਗ੍ਹਾ ਤੇ ਰੱਖ ਦਿਓ, ਜਿਤਨੀਆਂ ਪਾਣੀ ਦੀਆਂ ਬੂੰਦਾਂ ਉਸ ਉੱਪਰ ਗਿਰਨਗੀਆਂ ਡਿੱਗਣਗੀਆਂ ਤੇ ਕਾਗਜ਼ ਉੱਥੋਂ ਗਲੀ ਜਾਏਗਾ। ਜੇ ਮੀਂਹ ਵਿੱਚ ਨਹੀਂ ਤੇ ਪਾਣੀ ਦੇ ਭਰੇ ਹੋਏ ਕਿਸੇ ਪਾਤਰ ਭਾਂਡੇ ਵਿੱਚ ਉਸ ਕਾਗਜ਼ ਨੂੰ ਰੱਖ ਦਿਓ ਤੇ ਫਿਰ ਹੱਥ ਮਾਰ ਕੇ ਉਸ ਕਾਗਜ਼ ਨੂੰ ਉਸੇ ਤਰ੍ਹਾਂ ਉਸੇ ਹਾਲਤ ਵਿੱਚ ਵਾਪਸ ਬਾਹਰ ਕੱਢੋ। ਯਾਦ ਰੱਖੋ ਉਸ ਹਾਲਤ ਵਿੱਚ ਨਹੀਂ ਨਿਕਲੇਗਾ, ਜਿਹੜਾ ਪਾਣੀ ਵਿੱਚ ਪੈ ਗਿਆ ਉਹ ਕਾਗਜ਼ ਗਲੇਗਾ। ਭਾਈ ਸਾਹਿਬ ਕਹਿੰਦੇ ਨੇ ਇਕੱਲਾ ਕਾਗਜ਼ ਪਾਣੀ ਵਿੱਚ ਜਾਏ ਤੇ ਜ਼ਰੂਰ ਗਲਦਾ, ਪਰ ਜੇ ਉਸ ਕਾਗਜ਼ ਉੱਪਰ ਤੇਲ ਲਾ ਦਿਓ, ਉਸ ਕਾਗਜ਼ ਨੂੰ ਘਿਓ ਦੇ ਵਿੱਚ ਭੇਂ ਦੇਵੋ, ਘਿਓ ਵਿੱਚ ਭਿੱਜੇ ਹੋਏ ਕਾਗਜ਼, ਥਿੰਦੇ ਹੋਏ ਕਾਗਜ਼ ਆਪ ਪਾਣੀ ਵਿੱਚ ਰੱਖੋਗੇ, ਜਿਤਨਾ ਇਕੱਲੇ ਕਾਗਜ਼ ਨੂੰ ਪਾਣੀ ਗਾਲਦਾ, ਜਿਹੜੇ ਘਿਓ ਦੇ ਨਾਲ ਥਿੰਦੇ ਨਾਲ ਤੇਲ ਨਾਲ ਭਿੱਜ ਜਾਣ ਕਾਗਜ਼, ਗੁਰਮੁਖੋ ਉਹਨਾਂ ਨੂੰ ਪਾਣੀ ਵੀ ਛੇਤੀ ਕੀਤਿਆਂ ਗਾਲ ਨਹੀਂ ਸਕਦਾ। ਕਹਿੰਦੇ ਨੇ ਗੁਰੂ ਤੋਂ ਬਿਨਾਂ ਬੰਦਾ ਉਸ ਕਾਗਜ਼ ਦੀ ਤਰ੍ਹਾਂ ਕਿ ਜਿਹਦੇ ਤੇ ਦੋ ਬੂੰਦਾਂ ਪਾਣੀ ਦੀਆਂ ਪਈਆਂ ਤੇ ਗਲ ਗਿਆ, ਪਰ ਜਿਸ ਕੋਲ ਗੁਰੂ ਦੀ ਬੰਦਗੀ ਤੇ ਸ਼ਬਦ ਦੀ ਥੰਦਿਆਈ ਹੈ ਪਾਣੀ ਕਾਗਜ਼ਾਂ ਨੂੰ ਗਾਲਦਾ, ਪਰ ਜਿਹੜਾ ਸ਼ਬਦ ਨਾਲ ਥਿੰਦੇ ਨਾਲ ਭਿੱਜ ਗਿਆ ਸ਼ਬਦ ਨਾਲ ਭਿੱਜਿਆ ਹੋਇਆ ਨੂੰ ਮੌਤ ਵੀ ਗਾਲ ਨਹੀਂ ਸਕਦੀ। ਭਾਈ ਸਾਹਿਬ ਨੇ ਦੂਸਰਾ ਬਚਨ ਕਿਹਾ, ਕਹਿਣ ਲੱਗੇ ਕਰੋੜਾਂ ਰੂਹ ਦੀਆਂ ਗੱਠਾਂ ਲੈ ਲਓ, ਇੱਕ ਨਿੱਕੀ ਜੀ ਚੰਗਿਆਰੀ, ਇੱਕ ਨਿੱਕੀ ਜੀ ਦੀਆ ਸਲਾਈ, ਉਹ ਨਿੱਕੀ ਜੀ ਮਾਚਿਸ ਦੀ ਤੀਲੀ, ਕਰੋੜਾਂ ਰੂਹ ਦੀਆਂ ਗੱਠਾਂ ਨੂੰ ਲਾਓ ਤੇ ਇੱਕ ਨਿੱਕੀ ਜੀ ਚਿੰਗ ਨਾਲ ਕਰੋੜਾਂ ਰੂਹ ਦੀਆਂ ਗੱਠਾਂ ਅੱਖਾਂ ਨਾਲ ਵੇਖਦਿਆਂ ਵੇਖਦਿਆਂ ਭਸਮ ਹੋ ਜਾਣਗੇ, ਖਤਮ ਹੋ ਜਾਣਗੀਆਂ। ਪਰ ਜੇ ਥੋੜਾ ਜਿਹਾ ਰੂਹ ਇੱਕ ਗੱਠ ਵਿੱਚੋਂ ਵੱਖਰਾ ਕਰ ਲਈਏ, ਉਸ ਰੂਹ ਨੂੰ ਵੱਟ ਕੇ ਉਸ ਦੀ ਬੱਤੀ ਬਣਾ ਦਈਏ, ਬੱਤੀ ਬਣਾਉਣ ਤੋਂ ਬਾਅਦ ਤੇਲ ਨਾਲ ਭਰੇ ਕੋਈ ਦੀਵੇ ਵਿੱਚ ਉਸ ਬੱਤੀ ਨੂੰ ਰੱਖ ਦਈਏ, ਭੇਂ ਦਈਏ ਤੇ ਇੱਕ ਵਾਰੀ ਬੱਤੀ ਨੂੰ ਅੱਗ ਲਾ ਦਿਓ। ਯਾਦ ਰੱਖੋ ਅੱਗ ਉਹੀ ਏ ਜਿਸ ਦੀ ਇੱਕ ਚਿੰਗਾਰੀ ਕਰੋੜਾਂ ਰੂਹ ਦੀਆਂ ਗੱਠਾਂ ਨੂੰ ਫੂਕ ਸਕਦੀ ਏ, ਪਰ ਕਈ ਕਈ ਦਿਨ ਅੱਗ ਦੀ ਲਾਟ ਬਲ ਬਲ ਕਰਕੇ ਲਾਟ ਜਿਹੜੀ ਉਹ ਬਲ ਰਹੀ ਏ, ਪਰ ਰੂਹ ਨੂੰ ਸਾਰੀ ਬੱਤੀ ਨੂੰ ਸਾੜ ਨਹੀਂ ਸਕਦੀ, ਕਿਉਂਕਿ ਜਿਹੜੀ ਤੇਲ ਨਾਲ ਬੱਤੀ ਭਿੱਜ ਜਾਏ ਉਹਨੂੰ ਅੱਗ ਵੀ ਛੇਤੀ ਫੂਕ ਨਹੀਂ ਸਕਦੀ। ਕਹਿਣ ਲੱਗੇ ਗੁਰੂ ਤੋਂ ਬਿਨਾਂ ਅਰਬਾਂ ਖਰਬਾਂ ਪਤੀ ਬੰਦਾ ਵੀ ਸੋਚੇ ਤੇ ਇੱਕ ਚਿੰਗਾਰੀ ਫੂਕ ਦੇਗੀ ਮੌਤ ਦੀ, ਪਰ ਜੇ ਸਤਿਗੁਰੂ ਦਾ ਪਿਆਰ ਤੇ ਸ਼ਬਦ ਦੀ ਕਿਰਪਾ ਨਾਲ ਹੈ ਸੱਚ ਜਾਣੋ, ਫਿਰ ਉਹੀ ਰੂਹ ਬੱਤੀ ਬਣ ਕੇ ਕਈ ਕਈ ਮਹੀਨੇ ਰੋਸ਼ਨੀ ਦੇਈ ਜਾਂਦਾ ਹੈ। ਤੀਸਰਾ ਬਚਨ ਉਹਨਾਂ ਕਿਹਾ, ਸਿਰਫ ਇਹ ਉਦਾਹਰਣਾਂ ਨੇ ਕਿ ਜੇ ਗੁਰੂ ਨਾਲ ਇਹਨਾਂ ਫਿਰ ਜਮਦੂਤ ਨਾਲ ਵਾਹ ਨਹੀਂ, ਸਿੱਖ ਬਿਲਕੁਲ ਨਹੀਂ ਪਰਵਾਹ ਕਰਦਾ। ਇਹੀ ਕਾਰਨ ਕਿ ਸਿੱਖ ਜਦੋਂ ਵੀ ਮੌਤ ਆਉਂਦੀ ਏ ਅਕਸਰ ਸ਼ਬਦ ਵਰਤਨੇ ਆ ਕਿ ਸਿੰਘ ਚੜ੍ਹਾਈ ਕਰ ਗਏ, ਅਕਾਲ ਚਲਾਣਾ ਕਰ ਗਏ, ਤੇ ਜਾਂ ਅਸੀਂ ਸ਼ਬਦ ਕਹਿੰਦੇ ਆ ਪੂਰਾ ਹੋ ਗਿਆ। ਕਦੀ ਸ਼ਬਦ ਅਸੀਂ ਇਹ ਨਹੀਂ ਵਰਤਦੇ ਕਿ ਮਰ ਗਿਆ। ਗੁਰਮਤ ਦੀ ਸ਼ੈਲੀ ਵਿੱਚ, ਗੁਰਮਤ ਦੀ ਸ਼ਬਦਾਵਲੀ ਵਿੱਚ ਪੂਰਾ ਹੋਣਾ, ਅਕਾਲ ਚਲਾਣਾ ਕਰਨਾ ਤੇ ਚੜ੍ਹਾਈ ਕਰ ਗਿਆ, ਇਹ ਕਿਉਂ ਸ਼ਬਦ ਕਹਿ? ਆਮ ਤੌਰ ਤੇ ਲੋਕ ਕਹਿੰਦੇ ਨੇ ਇਹਨੂੰ ਕਾਲ ਖਾ ਗਿਆ, ਪਰ ਬੰਦਗੀ ਕਰਨ ਵਾਲੇ ਕਹਿੰਦੇ ਆ ਅਕਾਲ ਚਲਾਣਾ ਕਰ ਗਿਆ, ਉੱਥੇ ਚਲਾ ਗਿਆ ਜਿੱਥੇ ਕਾਲ ਦੀ ਵੀ ਪਹੁੰਚ ਕੋਈ ਨਹੀਂ, ਅਕਾਲ ਜਿੱਥੇ ਮੌਤ ਦੀ ਪਹੁੰਚ ਨਹੀਂ। ਅਸੀਂ ਸ਼ਬਦ ਵਰਤਣਿਆ ਚੜ੍ਹਾਈ ਕਰ ਗਿਆ। ਚੜ੍ਹਾਈ ਕਰਨ ਦਾ ਮਤਲਬ ਕੀ? ਕਹਿਣ ਲੱਗੇ ਮੌਤ ਹਰ ਇੱਕ ਤੇ ਚੜ੍ਹ ਕੇ ਆਉਂਦੀ ਏ, ਪਰ ਬੰਦਗੀ ਕਰਨ ਵਾਲਾ ਮੌਤ ਉੱਤੇ ਚੜ੍ਹਾਈ ਕਰ ਗਿਆ, ਮੌਤ ਨੂੰ ਫਤਿਹ ਪਾ ਗਿਆ। ਕਿ ਧੰਨ ਬਾਬਾ ਦੀਪ ਸਿੰਘ ਨੇ ਮੌਤ ਤੇ ਚੜ੍ਹਾਈ ਨਹੀਂ ਕੀਤੀ, ਕਿ ਉਹਨਾਂ ਨੇ ਮੌਤ ਤੇ ਫਤਿਹ ਨਹੀਂ ਪਾਈ। ਤੀਸਰਾ ਸੀ ਸ਼ਬਦ ਵਰਤਨੇ ਆ ਕਿ ਪੂਰਾ ਹੋ ਗਿਆ। ਪਿਆਰਿਓ, ਇਸ ਦੁਨੀਆਂ ਵਿੱਚ ਲੋਕ ਸਵਾਸਾਂ ਦਾ ਭਾਂਡਾ ਭਰ ਕੇ ਆਉਂਦੇ ਨੇ ਤੇ ਧੰਦਿਆਂ ਵਿੱਚ ਖਚ ਧੋ ਕੇ ਖਾਲੀ ਹੋ ਕੇ ਤੁਰਦੇ ਨੇ, ਪਰ ਸਿੱਖ ਸਵਾਸਾਂ ਦੀ ਪੂੰਜੀ ਲੈ ਕੇ ਆਉਂਦਾ ਤੇ ਨਾਮ ਨਾਲ ਅੰਦਰ ਨੂੰ ਪੂਰੀਆਂ ਕਰਕੇ ਸੰਸਾਰ ਤੋਂ ਕੂਚ ਕਰਦਾ। ਤਾਂ ਹੀ ਅਸੀਂ ਕਹਿੰਦੇ ਹਾਂ ਪੂਰਾ ਹੋ ਗਿਆ, ਸੰਪੂਰਨ ਹੋਇਆ। ਹਜ਼ੂਰ ਦੇ ਸ਼ਬਦਾਂ ਵੱਲ ਜੋ ਮੈਂ ਬੇਨਤੀ ਆਪ ਜੀ ਦੇ ਸਮਕਸ਼ ਕਰਨੀ ਚਾਹੁੰਦਾ ਕਿ ਕਾਗਜ਼ ਇਕੱਲਾ ਪਾਣੀ ਚ ਗਲਦਾ, ਘਿਓ ਨਾਲ ਭਿੱਜੇ ਹੋਏ ਕਾਗਜ਼ ਨੂੰ ਪਾਣੀ ਵੀ ਛੇਤੀ ਗਾਲਦਾ ਨਹੀਂ। ਕਰੋੜਾਂ ਗੱਠਾਂ ਰੂਹ ਦੀਆਂ ਇਕੱਲਾ ਰੂਹ ਫੂਕਿਆ ਜਾਏਗਾ ਇੱਕ ਖਿੰਦ ਵਿੱਚ, ਪਰ ਬੱਤੀ ਵੱਟ ਕੇ ਤੇਲ ਵਿੱਚ ਭੇਜ ਦਈਏ ਤੇ ਛੇਤੀ ਉਹ ਬੱਤੀ ਵੀ ਸੜਦੀ ਨਹੀਂ। ਇਕੱਲਾ ਲੋਹੇ ਦਾ ਨਿੱਕਾ ਜਿਹਾ ਟੁਕੜਾ ਲੈ ਲਓ, ਇੱਕ ਕਿੱਲ ਇੱਕ ਮੇਖ ਲੈ ਲਓ, ਲੋਹੇ ਦੀ ਮੇਖ ਨੂੰ ਪਾਣੀ ਵਿੱਚ ਸੱਟੋ, ਪਾਣੀ ਵਿੱਚ ਸੱਟਦਿਆਂ ਸਾਰ ਲੋਹੇ ਦਾ ਨਿੱਕੇ ਦਾ ਨਿੱਕਾ ਟੁਕੜਾ ਵੀ ਡੁੱਬੇਗਾ। ਪਰ ਲੱਕੜ ਮਿਲ ਜਾਏ, ਲੱਕੜ ਦੇ ਨਾਲ ਲੋਹੇ ਨੂੰ ਲਾ ਦਿਓ, ਪਿਆਰਿਓ ਲੱਕੜ ਆਪ ਵੀ ਤਰਦੀ ਏ ਤੇ ਆਪਣੇ ਨਾਲ ਲੱਗੇ ਹੋਏ ਲੋਹੇ ਨੂੰ ਵੀ ਤਾਰ ਦਿੰਦੀ ਹੈ। ਹੁਣ ਦੇਖੋ ਸੁਭਾਅ ਤਿੰਨਾਂ ਦਾ, ਕਾਗਜ਼ ਦਾ ਸੁਭਾਅ ਗਲਣਾ, ਰੂਹ ਦਾ ਸੁਭਾਅ ਸੜਨਾ, ਲੋਹੇ ਦਾ ਸੁਭਾਅ ਡੁੱਬਣਾ। ਪਰ ਜਦੋਂ ਤਿੰਨਾਂ ਦੇ ਨਾਲ ਸਹਾਰਾ ਮਿਲ ਗਿਆ, ਨਾ ਉਹ ਛੇਤੀ ਸੜਿਆ, ਨਾ ਉਹ ਗਲਿਆ, ਨਾ ਉਹ ਡੁੱਬਾ। ਪਿਆਰਿਓ ਸੱਚ ਜਾਣੋ, ਮੌਤ ਗਾਲ ਦੀ ਸਾੜ ਦੀ ਡੋਬਦੀ ਏ, ਪਰ ਜੇ ਸਤਿਗੁਰੂ ਨਾਲ ਸਾਂਝ ਬਣ ਜਾਏ ਫਿਰ ਜਮਦੂਤ ਵੀ ਮੱਥੇ ਟੇਕ ਕੇ ਚਲੇ ਜਾਂਦੇ ਨੇ। ਸਤਿਗੁਰੂ ਦੇ ਪਿਆਰੇ ਸਿੱਖ ਭਾਈ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਜੈਸੇ ਤੋ ਕਿਰਤਾਸ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੈ, ਕਿਰਤ ਸੰਬੰਧ ਜਲ ਮਧੈ ਸਾਵਧਾਨ ਹੈ, ਜੈਸੇ ਕੋਟ ਭਾਰ ਤੂਲ ਚਨਕ ਚਿਨਗ ਪਰੈ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ, ਜੈਸੇ ਲੋਹ ਬੂਡ ਜਾਤ ਸਲਲ ਮੈਂ ਡਾਰਤ ਹੀ, ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ, ਤੈਸੇ ਜਮਕਾਲ ਬਿਆਲ। ਇਸੇ ਤਰ੍ਹਾਂ ਜਮਦੂਤ ਮੂੰਹ ਅੱਡ ਕੇ, ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ, ਸਾਰੀ ਦੁਨੀਆਂ ਨੂੰ ਖਾ ਰਿਹਾ, ਪਰ ਸਤਿਗੁਰ ਭੇਟਤ ਕੀ ਦਸ ਦਸਾਨ ਹੈ। ਜਦੋਂ ਗੁਰੂ ਸਿੱਖ ਨਾਲ ਮਿਲ ਜਾਏ ਤੇ ਪਿਆਰਿਓ ਇਹ ਜਮਦੂਤ ਵੀ ਦਾਸ ਬਣ ਜਾਂਦਾ ਹੈ। ਸਤਿਗੁਰੂ ਕਹਿ ਰਹੇ ਸਨ ਜੇ ਨਾਮ ਨਹੀਂ ਤਨ ਬਿਨਸੈ ਜਮਸਿਓ ਪਰੈ ਕਾਮ, ਤੇ ਪੈਂਦਾ ਜਮਦੂਤ ਨਾਲ ਕੰਮ। ਕੀ ਇਹ ਬਾਣੀ ਨੇ? ਅਸੀਂ ਤਾਂ ਕਈ ਵਾਰੀ ਉਹ ਸ਼ਬਦ ਪੜ੍ਹੇ ਲਿਖੇ ਸੱਜਣ ਕਹਿਣਗੇ, ਹੋ ਸਕਦਾ ਕਥਾ ਮੈਂ ਕਰ ਰਿਹਾ, ਕਈ ਇਹ ਕਹਿਣਗੇ ਜੀ ਤਾਂ ਪੁਰਾਣੀਆਂ ਗੱਲਾਂ ਨੇ, ਤਾਂ ਡਰਾਵੇ ਵਾਸਤੇ ਸੀ ਜੀ, ਕਿੰਨੇ ਜਮਦੂਤ ਦੇਖਿਆ ਜੀ। ਮੈਂ ਕਹਿੰਦਾ ਭਾਈ ਗੁਰਸਿੱਖੋ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨੇ ਆ, ਬਾਣੀ ਸਾਰੇ ਦੇਖਨੇ ਆ, ਪਰ ਆਪਾਂ ਨੇ ਰੱਬ ਦੀਆਂ ਝਲਕਾਂ ਸਾਰਿਆਂ ਨੇ ਦੇਖੀਆਂ? ਗੁਰੂ ਦੇ ਬਚਨਾਂ ਤੇ ਫੇਥ ਕਰਕੇ ਬੈਠਿਆਂ ਪਰਮਾਤਮਾ ਹੈ, ਦੇਖਿਆ ਤੂੰ ਨਹੀਂ? ਜੇ ਗੁਰੂ ਦੇ ਬਚਨ ਤੇ ਭਰੋਸਾ ਕਰਕੇ ਕਹਿੰਦਾ ਪਰਮਾਤਮਾ ਹੈ, ਤੇ ਐਵੇਂ ਆਪ ਉਦਰਾ ਪਾਨਾ ਕਰ, ਉਹਦੇ ਬਚਨ ਤੇ ਭਰੋਸਾ ਕਰ। ਨਾਨਕ ਆਖੇ ਰੇ ਮਨਾ, ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ, ਕੱਢ ਵਖੀ ਤਲਬਾਂ ਪੋਸ਼ਣ ਆਕੀਆਂ, ਬਾਕੀ ਜਿੰਨਾ ਰਹੀ ਅਜ਼ਰਾਈਲ ਫਰੇਸ਼ਤਾ, ਖੁਸ਼ੀ ਆਏ ਤਈ ਆਵਣ ਜਾਣ ਨਾ ਸੁਜਈ, ਭੀੜੀ ਗਲੀ ਫਹੀ ਕੂੜ ਨ ਖੁੱਟੇ ਨਾਨਕਾ ਔੜਕ ਸੱਚ ਰਹੀ। ਫਿਰ ਯਕੀਨ ਕਰ ਅੱਗੇ ਕਰਨੀ ਕੀਰਤ ਵਾਚੀਐ, ਬੈ ਲੇਖਾਂ ਕਰ ਚਮ ਸਮਝਾਇਆ। ਹਜ਼ੂਰ ਕਹਿ ਰਹੇ ਨੇ ਜਮਦੂਤ ਨਾਲ ਉਹਨਾਂ ਦਾ ਵਾਹ ਪੈਂਦਾ ਜਿਨ੍ਹਾਂ ਨੂੰ ਰੱਬ ਭੁੱਲ ਜਾਏ। ਤੇ ਹਜ਼ੂਰ ਦੀ ਬਾਣੀ ਵਿੱਚ ਇੱਕ ਪੌੜੀ ਕਹਿ ਕੇ ਸੰਪੰਨਤਾ ਵੱਲ ਆਵਾਂ, ਮੈਂ ਦੋਨੋਂ ਪੱਖ ਰੱਖੇ ਜੀ। ਜੇ ਨਾਮ ਨਹੀਂ ਤੇ ਜਮਦੂਤ ਨਾਲ ਕਾਮ ਪਰੇਗਾ, ਜੇ ਰਾਮ ਹੈ ਫਿਰ ਜਮਦੂਤ ਨਾਲ ਕਾਮ ਨਹੀਂ। ਗੁਰੂ ਅਰਜੁਨ ਸਾਹਿਬ ਦੀ ਪੌੜੀ ਹੈ ਕਿ ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂੜ ਸਮੱਗਰੀ ਪੇਕ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ। ਪਰ ਪਰਮਾਤਮਾ ਚੇਤੇ ਨਹੀਂ, ਰੱਬ ਵਿਸਰ ਗਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, बिन पूरे गुरदेव फिरे शैतानिया जे गुरदेव नाल होवे फिर जमदूत दा डंड लगेगा कदाचित नहीं फिर कदी नहीं। फिर गुरु तेग बहादुर जी उन्हां दा इह बचन भाई साहिब पढ़ रहे सन, मन कहां बिसारियो राम नाम तन बिनसै जमसो परै काम। ते जे ना विसारांगे परमात्मा याद रखांगे सिमरन करांगे बंदगी करांगे नाम जपांगे। फिर गुरु तेग बहादुर जी कहिंदे ने कि जे वा गुण गोबिंद भजो करन सुनो हर नाम कौ नानक सुन रे मना परै ना जम कहता। बस जे नहीं याद फिर जम नल काम है। जे जेबा ते गुरु कन्ना विच गुरु दा नाम फिर गुरमुखो जम दा धाम नहीं फिर की मिलदा है। मन चाहेगा जे गुरु चेते रखांगे फिर की मिलेगा सिमरन करांगे। ता फिर सतगुरु जी कहिंदे ने सिखा यकीन जान। देखो ये केवल जज्बात पैदा कर ली शब्द नहीं, जे नाम नहीं जम नल वाह। जे सतगुरु तुहाडी याद ते कहन लगे याद केवल खिन मात्र नहीं कि काम पर हर सिमरिए काम पै गया ते परमात्मा नु याद कीता। कहिंदे ने याद इस तरह तेरे सिर तो पैरां तक वस जाए तेरे अंदर वाहिगुरु शब्द चले तेरियां अखां समर्थ गुरु दे दर्शन करन तेरे कान इन्हां विच गुरु दा शब्द गूंजे तेरी जेबा दी सेज उते गुरु दा नाम वस जाए। जे इन्ना तू अपने तन नू नाम भी जोड़ लए फिर जम नल वाह नहीं पाएगा फिर दुनिया तो तुरन लगेगा इत्थे सफर करने। ते अज असीं देखने हैं कि जदों कोई बंदा दूसरे शहर विच जांदा है विदेश जांदा है ते कई बारी जान तो पहला हुण तां नैट ते बहुत सहूलत है जिथे इन्हें रात रहना अपना कमरा अपना रूम बुक करा देंदा रिजर्व करा देंदा। कह लगे भाई सजना जिथे चार दिन रहना तेरे कुल पैसे ने तू जान तो पहला अपने कमरे बुक करांदा पे है। सच जानी तू गुरु नू अपने अंदर थां दे दुनिया विच जान तो बाद गुरु तेरे जान तो पहला परमात्मा दे घर विच तेरी थां बुक करा दे ओदे घर विच तेरी थां है। ओ किवें ओ असी रोज बचन पढ़ने हां कि अंतर गुर आराधना जे वा जप गुर नाम फिर नहीं वाह पाएगा। अंतर गुर आराधना जे वा जप गुर नाम नेत्री सतगुर पेखना सर्वनी सुनना गुर नाम गुरमुखो सतगुर सेती रत्या दरगाह पाईए थां। फिर एक होर तरीका इत तन लागे बाणिया सुख होवे सेव कमाणिया सब दुनिया आवन जानिया जमदूत नलवा नहीं कहेगा पैगा विच दुनिया सेव कमाईए तां दरगाह बैसन पाईए। पर जे नाम नहीं फिर जो भाई साहब ने सतगुरु दा बचन सुनाया कि मन कहां बिसारियो राम नाम तन बिनसे जम स्यो परै काम तन गुरु तेग बहादुर सच्चा पातशाह मेर करे। साडा गुरु नाली वाह पै साडा गुरमुखा नाली वाह पै ते जे मनमुखा नाल पैगा ते मनमुखा दा सरदार जमदूत है ते गुरमुखा दा सरदार गुरु है। ताही तां बाबा जी ने कहा ना कि धर्मराज दी ओदी जेड़ा खाजा है वह मनमुख ने गुरमुख नहीं। इतनिया को बेनतियां प्रवान करियो भावे मन च ख्याल सी कुछ होर विचार आप नाल सांझे करन दा। गुरमुख बहुत टेके शब्द पढ़ रहे सन उसे नू आधार बनाया। कल सवेरे फिर इस स्थान ते ही धन गुरु हर कृष्ण साहिब मेहर करन लड़ीवार गुरु शब्द दी विचार आप नाल सांझी कीती जाएगी जी। वाहिगुरु जी का खालसा वाहिगुरु जी की फतेह।